ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜਾ ਭਾਉ ਰਚਾਇਓਨ ਤ੍ਰੈ ਗੁਣ ਵਰਤਾਰਾ, ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਅਕਾਲ ਪੁਰਖ ਨੇ ਤਿੰਨਾਂ ਗੁਣਾਂ ਵਿੱਚ ਜੋ ਦੂਜੇ ਭਾਵ ਦੀ ਰਚਨਾ ਕੀਤੀ, ਇਸ ਤੋਂ ਕੀ ਭਾਵ ਹੈ, ਕਿਵੇਂ ਅਸੀਂ ਇਸ ਵਿੱਚ ਗਲਤਾਨ ਹੋ ਕੇ ਠੋਕਰਾਂ ਖਾਂਦੇ ਹਾਂ ਅਤੇ ਕਿਵੇਂ ਇਸ ਦੇ ਹਨੇਰ ਤੋਂ ਬਚਿਆ ਜਾ ਸਕਦਾ ਹੈ, ਇਹ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਸਾਡੇ ਅੱਜ ਦੇ ਗੁਰਬਾਣੀ ਵਿਚਾਰ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ। ਰੱਬ ਇੱਕ ਹੈ, ਰੱਬ ਨੇ ਆਪਣੀ ਮੌਜ ਵਿੱਚ ਕੁਦਰਤ ਸਾਜੀ, ਇਸ ਕੁਦਰਤ ਦੀ ਵਜ੍ਹਾ ਨਾਲ ਦੂਜੇ ਭਾਉ ਦੀ ਕਲਪਨਾ ਹੋਈ। ਜਦ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਜਦ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੋ ਜਾਏ, ਉਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਜਾਏ ਤਾਂ ਉਹ ਮਨਮੁੱਖ ਅਖਵਾਉਂਦਾ ਹੈ। ਇਸੇ ਭੁੱਲ ਵਿੱਚੋਂ ਦੂਜਾ ਭਾਉ ਉਪਜਦਾ ਹੈ। ਇਸ ਦੂਜੇ ਭਾਉ ਵਿੱਚ ਸਾਰੀ ਉਮਰ ਇਨਸਾਨ ਗਲਤਾਨ ਰਹਿੰਦਾ ਹੈ। ਹਾਂ ਹਾਂ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ, ਸਭ ਜੋ ਹੀ ਜਮਕਾਲ। ਇਹ ਜਗ ਮਾਇਆ ਮੋਹ ਵਿਆਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ, ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲਗੈ ਤਨ ਤਾਏ। ਅਨੇਕ ਜਨਮ ਬੀਤੀਅਨ ਪਰਮਾਈ, ਕਰ ਵਾਸ ਨ ਦੇਵੈ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਪਵਾਈ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਦੇ ਵਿੱਚ ਤਾਂ ਗਲਤਾਨ ਹੁੰਦੇ ਹਨ ਪਰ ਨਾਲ ਹੀ ਪਰਮਾਰਥ ਵੱਲ ਵੀ ਠਾਠਾ ਬੱਗਾ ਕਰ ਛੱਡਦੇ ਹਨ। ਬਿਪਤਾ ਪਈ ਤੋਂ ਇਹਨਾਂ ਨੂੰ ਰੱਬ ਨਾਲੋਂ ਘਸੁੰਨ ਹੀ ਨੇੜੇ ਲੱਗਦਾ ਹੈ। ਬਿਪਤਾ ਤੋਂ ਬਚਣ ਲਈ ਇਹ ਫਿਰ ਆਪਣੀਆਂ ਅਕਲਾਂ ਘੋਟਦੇ ਹਨ, ਸਿਫਾਰਿਸ਼ਾਂ ਪਵਾਉਂਦੇ ਹਨ, ਰਿਸ਼ਵਤਾਂ ਦਿੰਦੇ ਹਨ ਅਤੇ ਹੋਰ ਕਈ ਕਿਸਮ ਦੇ ਨੀਵੇਂ ਹੱਥ ਕੰਡੇ ਵਰਤਦੇ ਹਨ। ਇਹਦੇ ਨਾਲ ਨਾਲ ਪੂਜਾ ਪਾਠ ਵੀ ਕਰਾ ਲੈਂਦੇ ਹਨ। ਇਸ ਤਰ੍ਹਾਂ ਇਨਸਾਨ ਦਾ ਧਾਰਮਿਕ ਅਤੇ ਦੁਨਿਆਵੀ ਜੀਵਨ ਇੱਕ ਦੁਬਿਧਾ ਵਿੱਚ, ਭਰਮ ਵਿੱਚ ਸਹਿਜੇ ਹੀ ਵਿਅਰਥ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਦੁਚਿੱਤੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਰੇ ਦੋ ਕਰਮ ਦਿਖਾਵੇ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਜਿਨ੍ਹਾਂ ਨੇਹੋ ਦੁਜਾਣੇ ਲੱਗਾ, ਝੂਰ ਮਰੋਸੇ ਵਾਢੀਆਂ, ਦੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ, ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਨ ਭਰਮ ਸਿਰ ਪਾਰਾ। ਦੂਜਾ ਭਾਉ ਦੁਬਾਜਰਾ, ਮਨ ਪਾਟੈ ਖਰਬਾੜੂ ਖੀਰਾ, ਅੱਗੋਂ ਮਿੱਠਾ ਹੋਏ ਮਿਲੈ, ਪਿੱਛੋਂ ਕੌੜਾ ਦੋਖ ਸਰੀਰਾ। ਇਹਦਾ ਕਾਰਨ ਕੀ ਹੈ? ਕਿਉਂਕਿ ਧਰਮ ਵਾਸਤੇ ਸਾਡੀ ਸ਼ਰਧਾ ਭਾਵਨੀ ਇਹ ਉਪਰੇ ਜੇ ਮਨੋ ਹੁੰਦੀ ਹੈ, ਇਹ ਸਿਰਫ ਸਾਡੇ ਦਿਮਾਗ ਤੱਕ ਸੀਮਿਤ ਹੈ। ਸਾਡੇ ਮਨ ਵਿੱਚ ਅਜੇ ਸਤਿਗੁਰੂ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ ਹੁੰਦੀ ਜਾਂ ਫਿਰ ਸਾਡੇ ਅਨੁਭਵ ਵਿੱਚ ਨਹੀਂ ਆਈ ਹੁੰਦੀ। ਗੁਰਬਾਣੀ ਤਾਂ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦੂਜੇ ਲਫਜ਼ਾਂ ਵਿੱਚ ਅਸੀਂ ਇਕੱਠੇ ਹੋ ਕੇ ਸਤਸੰਗਤ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਆਪਣੀ ਦੁਬਿਧਾ ਦੂਰ ਕਰਨੀ ਹੈ ਅਤੇ ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਪਰ ਅਸੀਂ ਆਪਣੀ ਪੁਰਾਣੀ ਮਾਨਸਿਕ ਜੀਵਨ ਰੋਡ ਵਿੱਚ ਇੰਨੀ ਤੇਜ਼ੀ ਨਾਲ ਰੁੜੇ ਜਾਂਦੇ ਹਾਂ ਕਿ ਸਾਨੂੰ ਇਸ ਦੂਜੇ ਭਾਉ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਕੁਝ ਵੀ ਸੋਚਣ, ਵਿਚਾਰਨ, ਸਮਝਣ ਜਾਂ ਕਮਾਉਣ ਦੀ ਲੋੜ ਨਹੀਂ ਪਾਸਦੀ। ਨਾ ਹੀ ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਲਈ ਫੁਰਸਤ ਹੈ। ਅਸੀਂ ਨਿੱਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਇਹਦਾ ਪਾਠ ਕਰਦੇ, ਹੋਰ ਅਨੇਕਾਂ ਪ੍ਰਕਾਰ ਦੇ ਕਰਮ ਕਾਂਡ ਕਰਦੇ ਵੀ ਇਸ ਮਾਇਕੀ ਭਰਮ ਭੁਲਾਵੇ ਦੇ ਦੂਜੇ ਭਾਉ ਵਿੱਚ ਹੀ ਆਪਣਾ ਅਮੋਲਕ ਜੀਵਨ ਅਜਾਈਂ ਗੁਆ ਰਹੇ ਹਾਂ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਉਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਪੰਡਿਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ, ਅਨਕੋ ਮੱਤੀ ਦੇ ਚਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਸੋਸਾਰ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਪੂਜਾ ਕਰੇ ਪਰ ਬਿਧ ਨਹੀਂ ਜਾਣੇ, ਦੂਜੇ ਪਾਏ ਮਲ ਲਾਈ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਸਾਡਾ ਇਹ ਹਉਮੈ ਵਿਹੜਿਆ ਮਨ ਅਨੇਕਾਂ ਰੰਗਾਂ ਰੇਖਾਂ ਭੇਖਾਂ ਵਿੱਚ ਵਰਤਦਾ ਹੈ ਅਤੇ ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਸਾਡੇ ਮਨ ਦੀ ਬਦਲਵੀ ਰੰਗਤ ਅਨੁਸਾਰ ਹੀ ਸਾਡਾ ਸਮੁੱਚਾ ਜੀਵਨ, ਸਾਡੀ ਸ਼ਖਸੀਅਤ, ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ ਜਾਂ ਭਾਉ ਭਾਵਨੀ, ਇਹ ਵੀ ਬਦਲਦੇ ਰਹਿੰਦੇ ਹਨ। ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨੁਆ ਖਿੰਨ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਖਿੰਨ ਆਵੇ ਖਿੰਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ। ਇਸ ਦੂਜੇ ਭਾਉ ਦੇ ਨਾਲ ਫਿਰ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਵਿੱਚ ਖੇਲਦਾ, ਖਿਲਰਦਾ, ਅਕਾਲ ਪੁਰਖ ਤੋਂ ਬੇਸੁਰਾ ਹੋ ਜਾਂਦਾ ਹੈ, ਆਊਟ ਆਫ ਟਿਊਨ ਹੋ ਜਾਂਦਾ ਹੈ। ਮਨੁਆ ਦਹਿ ਦਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ। ਜਦ ਦੂਜੇ ਭਾਉ ਵਿੱਚ ਸਾਡਾ ਮਨ ਆਪਣੇ ਹੀ ਆਪੇ ਅਰਥਾਤ ਆਪਣੀ ਅੰਤਰ ਆਤਮਾ ਦੇ ਨਾਲ ਬੇਸੁਰਾ ਹੋ ਜਾਂਦਾ ਹੈ ਤਾਂ ਫਿਰ ਹੋਰਨਾਂ ਦੇ ਨਾਲ ਸੁਰ ਕਿਵੇਂ ਹੋ ਸਕਦਾ ਹੈ? ਇਸ ਤਰ੍ਹਾਂ ਦੂਜੇ ਭਾਉ ਦੇ ਭੁਲੇਖੇ ਨਾਲ ਹੀ ਅਸੀਂ ਪਹਿਲਾਂ ਆਪਣੇ ਆਪੇ ਨਾਲ, ਫਿਰ ਆਪਣੇ ਘਰਦਿਆਂ ਨਾਲ, ਗੁਆਂਢੀਆਂ ਨਾਲ, ਸਕੇ ਸੰਬੰਧੀਆਂ ਨਾਲ, ਸਾਥੀਆਂ ਨਾਲ, ਸੰਸਾਰ ਨਾਲ, ਧਰਮ ਨਾਲ, ਇੱਥੋਂ ਤੱਕ ਕਿ ਗੁਰੂ ਨਾਲ, ਆਪਣੇ ਰੱਬ ਅਕਾਲ ਪੁਰਖ ਨਾਲ ਵੀ ਅਸੀਂ ਬੇਸੁਰੇ ਹੋਏ ਰਹਿੰਦੇ ਹਾਂ। ਇਸੇ ਕਰਕੇ ਸਾਡੇ ਮਨ ਅੰਦਰ, ਚਿੱਤ ਅੰਦਰ, ਅੰਤਸ਼ਕਰਨ ਅੰਦਰ, ਸਾਡੇ ਪਰਿਵਾਰਾਂ ਵਿੱਚ, ਕਾਰੋਬਾਰ ਵਿੱਚ, ਸੰਸਾਰ ਵਿੱਚ ਅਤੇ ਧਰਮਾਂ ਦੇ ਵਿੱਚ ਇਸੇ ਬੇਸੁਰੇਪਨ ਜਾਂ ਫਿਰ ਦੂਜੇ ਭਾਉ ਦਾ ਬੋਲਬੱਲਾ ਹੈ, ਵਰਤ ਵਰਤਾਰਾ ਹੈ। ਇਹ ਮਨ ਜਲਿਆ ਦੂਜੇ ਦੋਏ ਦੇ ਗੁਰਵਾਕ ਅਨੁਸਾਰ ਸਾਡੇ ਅੰਦਰ ਦੂਜੇ ਭਾਉ ਦੇ ਭੁਲੇਖਿਆਂ ਕਰਕੇ ਹੀ ਈਰਖਾ, ਦਵੈਤ, ਲੱਭ, ਲੋਭ, ਹੰਕਾਰ ਅਤੇ ਹਉਮੈ ਦੇ ਭਾਂਬੜ ਮੱਚ ਰਹੇ ਹਨ। ਸਾਡੀ ਚੌਧਰਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਦੇ ਵਿੱਚ ਵੀ ਈਰਖਾ ਦਵੈਤ ਦੇ ਭਾਂਬੜ ਮਚਾਏ ਹੋਏ ਹਨ। ਇਹ ਹਉਮੈ ਦੇ ਭਾਂਬੜ ਭਾਵੇਂ ਦਿਸਦੇ ਨਹੀਂ ਪਰ ਗੁੱਝੇ ਤੌਰ 'ਤੇ ਸਾਡੇ ਅੰਤਰਗਤ, ਸਾਡੇ ਆਪੇ ਨੂੰ ਜਲਾ ਰਹੇ ਹਨ। ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੇ ਪਾਏ, ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਹਉਮੈ ਜਲਤੇ ਜਲ ਮੂਏ, ਭਰਮਾਏ ਦੂਜੇ ਪਾਏ, अगन कुटुंब सागर संसार परम मोह अज्ञान अंधार। तन जल बल माटी पया मन माया मोह मनूर औगण फिर लागू पे कूर्व जावै तूर। जीड़ा अगन बराबर तपै पीतर वगै काती। इस गुजी होमे की अग विच असी आप भी सड़दे हाँ ते जिथे जाते हाँ उत्थे भी इस गुजी अग की चुआती ला देंदे हाँ। धर्म अस्थान ता साडे मन चित अंतिशकरण नूं इस गुजी अग तो बचाउण लई रचे गए सन, पर असी धर्म अस्थाना विच भी अपनी ईरखा द्वैत नफरत साड़े चौधर पुणे ते होमे जां दूजे पाओ दी गुजी अग लाई जा रहे हाँ। फिर ठंड किथे बाहर की अगन बूझत जल सरिता कै, नाव में जो आग लागे कैसे कै बुझाइए। बाहर से भाग ओट लीजियत कोटगढ़, गढ़ में जो लूट लीजे कहो कत जाइए। चोरन के त्रास जाए सरन नरिंद गह, मारे मही पत जियो कैसे कै बचाइए। माया डर डर पत हार गुरुद्वारे जावे, तहां जो ब्यापे माया कहां ठहराइए। अजकल पिछले जमाने नालों असी देखते हाँ कई गुणा ज़्यादा धर्म अस्थान बन गए हैं, पाठ पूजा हो रहे हैं, कथा वार्ता कीर्तन हुंदे हैं, वाद विवाद हुंदे हैं, लेख किताबां ग्रंथ लिखे जाते हैं, धार्मिक संस्थावां बन रही हैं, सत्संग दे समागम भी हुंदे हैं। पर फिर भी साड़ी समुची मानसिक भाईचारक धार्मिक ते आत्मिक अवस्था पहला नालों किते वधेरे निगरदी जाती है। इहदा प्रतक सबूत साड़ी जीवन रोड़ साड़ा धार्मिक जीवन है। साड़े घरां विच संस्थावां विच धार्मिक अस्थानां विच सत्संग विच हर जगह दूजे भाव का ही बोलबाला ते वर्त वर्तारा है। इहदा कारण की है? क्योंकि असी गुरबाणी नूं सिर्फ ओपरे मन नाल ही पढ़ सुन छड़दे हाँ। साड़ा मन चित बुद्धि साड़ा अंतशकरण ये गुरबाणी दे अंतरी भाव अथवा अनुभवी अमृत कला नाल छूंदा ही नहीं परसदा नहीं, सगों असी ओपरे जे मन नाल एवें ठाठा बग्गा कर छड़दे हाँ। इसे करके आम जनता दी यही शिकायत हुंदी है कि जे गुरबाणी पढ़द्या सुनद्या साडा मन नहीं टिकदा। जेकर लोहे नूं असी पारस दे आले दुआले ही फेरी जाइए तां उहदे उत्ते पारस कला नहीं वरत सकदी और लोहे तो सोना नहीं बन सकता। पढ़िए गुनिए नाम सब सुनिए, अनुभव पाओ ना दरसै, लोहा कंचन हिरन होए कैसे जो पारसे ना परसै। सो इसे तरह ध्यान तो बिना साडे मन उत्ते गुरबाणी दी पारस कला नहीं वरत सकती। जैसे खांड खांड कहे मुख नहीं मीठा होए, जब लग जीभ स्वाद खांड नहीं खाई है। जैसे रात अंधेरी में दीपक दीपक कहे, तिमर ना जाई जब लग ना जराई है। जैसे ज्ञान ज्ञान कहे ज्ञान होना होत कछ, जब लग गुर ज्ञान अंतर ना पाई है। तैसे गुर ध्यान कहे गुर ध्यान होना पावत, जब लग गुर दर्श जाए ना समाई है। कोई गावे रागी नादी बेदी भौ भांत कर, नहीं हर हर पीजै राम राजे, जिना अंतर कपट विकार है तिना रोए क्या कीजै। पूछत पथिक ते मारग ना तारे पग, प्रीतम कै देश कैसे बातन से जाइए। पूछत है बैद खात औखद ना संजम से, कैसे मिटे रोग सुख सहज समाइए। पूछत सुहागन है करम दुहागन के, हृदय विचार कत से जा बुलाइए। गाए सुने आंखें मीचे पाइए ना परम पद, गुरु उपदेश गै जौलो ना कमाइए। पिछले अनेक जन्मों विच ਮਾਇਆ ਦੇ ਅਟੁੱਟ ਅਭਿਆਸ ਨਾਲ ਸਾਡੇ ਮਨ ਤਨ ਚਿੱਤ ਬੁੱਧੀ ਅੰਤਸ਼ਕਰਨ ਵਿੱਚ ਇਹ ਦੂਜਾ ਭਾਉ ਇੰਨਾ ਰਚ ਮਿਚ ਗਿਆ ਹੈ ਕਿ ਦੂਜਾ ਭਾਉ ਹੀ ਸਾਡਾ ਜੀਵਨ ਰੂਪ ਬਣ ਗਿਆ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ ਦੀ ਥਾਂ 'ਤੇ ਸਾਡਾ ਦੂਜਾ ਭਾਉ ਹੀ ਜੀਵਨ ਰੂਪ ਬਣ ਗਿਆ ਹੈ। ਮਾਇਆ ਮੋਹ ਹਰਸਿਓ ਚਿੱਤ ਨਾ ਲਾਗੈ, ਦੂਜੇ ਪਾਏ ਘਣਾ ਦੁੱਖ ਆਗੈ। ਹੋਮੇ ਵਿੱਚ ਸਭ ਜਗ ਬਹਰਾਨਾ, ਦੂਜੇ ਪਾਏ ਪਰਮ ਭੁਲਾਨਾ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨ ਕਠੋਰ ਦੂਜੇ ਪਾਏ ਲਾਗਾ, ਭਰਮੇ ਭੁੱਲਾ ਫਿਰੇ ਆਪਾਗਾ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ। ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਸ ਤਰ੍ਹਾਂ ਸਾਡਾ ਮਨ ਦੈਵੀ ਗੁਣਾਂ, ਦੈਵੀ ਰੁਚੀਆਂ, ਸ਼ਰਧਾ ਭਾਵਨੀ ਜਾਂ ਦੈਵੀ ਰਸ ਜਿਹੜੇ ਸਾਨੂੰ ਅਕਾਲ ਪੁਰਖ ਨਾਲ ਮਿਲਾਉਂਦੇ ਹਨ, ਉਹਨਾਂ ਦੈਵੀ ਗੁਣਾਂ ਤੋਂ ਕੋਰਾ ਹੁੰਦਾ ਜਾ ਰਿਹਾ ਹੈ। ਜੀਵ ਦੀ ਸਨਿੱਗਰ ਦੀ ਅਵਸਥਾ ਦਾ ਮੂਲ ਕਾਰਨ ਇਹ ਦੂਜਾ ਭਾਉ ਹੀ ਹੈ, ਅਕਾਲ ਪੁਰਖ ਤੋਂ ਭੁੱਲ ਹੈ। ਇਸੇ ਤਰ੍ਹਾਂ ਸਾਡੇ ਇਹੋ ਜਿਹੇ ਮਟਰੋੜ ਹੋਏ ਹੋਏ ਮਨ ਦੇ ਵਿੱਚ ਸੰਗਤ ਕਰਨ, ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ, ਗੁਰਬਾਣੀ ਨੂੰ ਸਮਝਣ ਜਾਂ ਗੁਰਬਾਣੀ ਨੂੰ ਵਿਚਾਰਨ ਵਾਸਤੇ ਰੁਚੀ ਪੈਦਾ ਨਹੀਂ ਹੁੰਦੀ, ਸਾਨੂੰ ਖਿੱਚ ਨਹੀਂ ਪੈਂਦੀ। ਅਸੀਂ ਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ, ਜੇ ਸੁਣਦੇ ਹਾਂ ਤਾਂ ਐਵੇਂ ਓਪਰੇ ਜਿਹੇ ਮਨ ਨਾਲ ਸੁਣ ਕੇ ਹਾਮੀ ਭਰ ਛੱਡਦੇ ਹਾਂ। ਗੁਰਮਤਿ ਸੁਣ ਕਛੁ ਗਿਆਨ ਨਾ ਉਪਜਿਓ, ਪਸੂ ਜਿਉ ਉਦਰ ਭਰੋ। ਜਦ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਇਸ ਦੂਜੇ ਭਾਉ ਵਿੱਚ ਵਿਚਰਦਾ ਹੈ ਤਾਂ ਮਾਇਆ ਦੇ ਸਾਰੇ ਹੀ ਨੀਵੇਂ ਔਗਣ, ਕਿਉਂਕਿ ਦੂਜੇ ਭਾਉ ਦੇ ਵਿੱਚ ਮਾਇਆ ਦੇ ਸਾਰੇ ਔਗਣ ਮੌਜੂਦ ਹਨ, ਇਹ ਉਹਨਾਂ ਦੀ ਸੰਗਤ ਗ੍ਰਹਿਣ ਕਰ ਲੈਂਦਾ ਹੈ। ਜਦ ਸਾਡਾ ਮਨ ਮਾਇਕੀ ਔਗਣਾਂ ਦਾ ਮੁਜੱਸਮ ਜਾਂ ਔਗਣਾਂ ਦਾ ਸਰੂਪ ਬਣ ਜਾਂਦਾ ਹੈ ਤਾਂ ਫਿਰ ਅਕਾਲ ਪੁਰਖ ਨਾਲ ਇਸਦਾ ਮੇਲ ਨਹੀਂ ਹੋ ਸਕਦਾ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਂ ਪੁੱਤਰ ਕਲੱਤਰ ਨਾ ਸੰਗ ਤਨਾ। ਹਰ ਅਵਿਨਾਸੀਓ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਮਾਇਆ ਮੋਹ ਨਟਬਾਜੀ ਪਾਈ, ਮਨਮੁਖ ਅੰਧ ਰਹਿ ਲਪਟਾਈ। ਅਨਿਕ ਜਨਮ ਬੀਤੀਅਨ ਭਰਮਾਈ, ਘਰ ਵਾਸ ਨਾ ਦੇਵੈ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਧਾਇਓ। ਸੋ ਐਸੇ ਦੂਜੇ ਭਾਉ ਵਾਲੇ ਮਨ ਵਿੱਚ ਸਤਸੰਗਤ ਕਰਨ ਦੀ ਰੁਚੀ ਕਿਸੇ ਤਰ੍ਹਾਂ ਉਪਜ ਨਹੀਂ ਸਕਦੀ, ਨਾ ਹੀ ਉੱਦਮ ਹੁੰਦਾ ਹੈ। ਪਿਛਲੇ ਜ਼ਮਾਨੇ ਵਿੱਚ ਜਾਂ ਹੁਣ ਵੀ ਜੰਗਲਾਂ ਵਿੱਚ ਰਹਿਣ ਵਾਲੀਆਂ ਵਹਿਸ਼ੀ ਕੌਮਾਂ, ਉਹ ਰੱਬ ਦੀ ਹੋਂਦ ਜਾਂ ਉਹਦੀ ਸ਼ਖਸੀਅਤ ਤੋਂ ਬਿਲਕੁਲ ਅਣਜਾਣ ਹੁੰਦੀਆਂ ਹਨ। ਉਹ ਲੋਕ ਰੱਬ ਦੀਆਂ ਸ਼ਕਤੀਆਂ ਨੂੰ ਮੰਨਦੇ ਹਨ, ਇਹਨਾਂ ਕੁਦਰਤੀ ਸ਼ਕਤੀਆਂ ਦੀ ਉਹ ਲੋੜ ਵੇਲੇ ਓਟ ਜਾਂ ਆਸਰਾ ਲੈਂਦੇ ਹਨ, ਜਿਵੇਂ ਅਗਨੀ, ਪਾਣੀ, ਦੇਵੀ ਦੇਵਤੇ, ਭੂਤ ਪ੍ਰੇਤ, ਫਿਰ ਜੰਗਲੀ ਜਾਨਵਰ, ਸੱਪ, ਬਾਂਦਰ, ਮਗਰਮੱਛ, ਪਿੱਪਲ, ਇਹਨਾਂ ਨੂੰ ਹੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੂਜਦੇ ਹਨ। ਇਹਨਾਂ ਜੰਗਲੀ ਕੌਮਾਂ ਨੇ ਹਰ ਤਰ੍ਹਾਂ ਦੀਆਂ ਪੂਜਣ ਵਾਲੀਆਂ ਸ਼ਕਤੀਆਂ ਦਾ ਨਾਂ ਰੱਖਿਆ ਹੋਇਆ ਹੈ ਅਤੇ ਉਸ ਸ਼ਕਤੀ ਦੀ ਭੈ ਭਾਵਨੀ ਤੋਂ ਇਹ ਆਪਣੀ ਜੀਵਨ ਸੇਧ ਲੈਂਦੇ ਹਨ। ਇਹ ਜੰਗਲੀ ਕੌਮਾਂ ਕੁਦਰਤੀ ਸ਼ਕਤੀਆਂ ਨੂੰ ਤਾਂ ਮੰਨਦੀਆਂ ਹਨ, ਪਰ ਇਹਨਾਂ ਸ਼ਕਤੀਆਂ ਦੇ ਕਰਤੇ ਅਰਥਾਤ ਅਕਾਲ ਪੁਰਖ ਤੋਂ ਅਣਜਾਣ ਹੁੰਦੀਆਂ ਹਨ। ਇਸ ਤਰ੍ਹਾਂ ਇਹ ਲੋਕ ਨਾਸਤਿਕ ਆਸਤਿਕ ਕਹਿ ਜਾ ਸਕਦੇ ਹਨ। ਇਹ ਰੱਬੀ ਸ਼ਕਤੀਆਂ ਰਾਹੀਂ ਰੱਬ ਨੂੰ ਅਸਿੱਧੇ ਤੌਰ 'ਤੇ ਇਨਡਾਇਰੈਕਟਲੀ ਮੰਨ ਰਹੇ ਹੁੰਦੇ ਹਨ, ਅਣਜਾਣਪੁਣੇ ਵਿੱਚ ਮੰਨਦੇ ਹਨ। ਕੋ ਬੁਤਾਨ ਕੋ ਪੂਜਤ ਹੈ ਪਸ਼ੂ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰ ਦੂਜੇ ਪਾਸੇ ਅਸੀਂ ਸੱਭਿਅਕ ਕਹਾਉਣ ਵਾਲੇ, ਅਸੀਂ ਗੁਰਬਾਣੀ ਪੜ੍ਹਨ ਵਾਲੇ ਵੀ ਗੁਰਬਾਣੀ ਨੂੰ ਟੂਣੇ ਟੱਪਣਿਆਂ ਲਈ, ਧਾਗੇ ਤਵੀਤਾਂ ਲਈ, ਭੂਤਾਂ ਪ੍ਰੇਤਾਂ ਨੂੰ ਵਸ ਕਰਨ ਲਈ, ਗਿਆਨ ਘੋਟਣ ਲਈ, ਵਾਹ ਵਾਹ ਕਰਾਉਣ ਲਈ, ਭਲੇ ਭਲੇਰੇ ਬਣਨ ਲਈ, ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ, ਜਾਂ ਫਿਰ ਮਾਇਆ ਬਟੋਰਨ ਲਈ ਅਤੇ ਹੋਰ ਕਈ ਨਜਾਇਜ਼ ਘਰੋਗੀ ਮਾਮਲੇ ਨਜਿੱਠਣ ਵਾਸਤੇ ਵੀ ਵਰਤਦੇ ਹਾਂ। ਇਸ ਤਰ੍ਹਾਂ ਅਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ। ਇਹ ਤੁਰਕੀ ਬਾਣੀ ਤਾਂ ਅੰਮ੍ਰਿਤ ਸਰੂਪ ਹੈ, ਇਹ ਨਾਮ ਰੂਪ ਹੈ, ਸ਼ਬਦ ਰੂਪ ਹੈ, ਇਹ ਪ੍ਰੇਮ ਸਰੂਪ ਹੈ, ਸੱਤ ਸਰੂਪ ਹੈ, ਇਹ ਅਨਹਦ ਧੁਨੀ ਹੈ, ਇਹ ਆਤਮਿਕ ਰਸ ਰੂਪ ਹੈ, ਆਤਮਿਕ ਰੰਗ ਰੂਪ ਹੈ, ਇਹ ਗੁਰੂ ਰੂਪ ਹੈ, ਇਹ ਸਤਿਗੁਰੂ ਹੈ, ਇਹ ਤਾਂ ਜਗ ਮੈਂ ਚਾਨਣ ਹੈ। ਵਾਹ ਵਾਹ ਬਾਣੀ ਸੱਤ ਹੈ, ਗੁਰਮੁਖ ਬੂਝੈ ਕੋਏ, ਇਹ ਬਾਣੀ ਜੋ ਜੀਓ ਜਾਣੇ, ਤਿਸ ਅੰਤਰ ਰਵੈ ਹਰ ਨਾਮਾ। ਲੋਕ ਜਾਣੇ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਪਰ ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਵ ਵਿੱਚ ਵਰਤ ਕੇ ਇਹਦੇ ਅਸਲੀ ਆਤਮਿਕ ਲਾਹੇ ਤੋਂ ਵਾਂਝੇ ਜਾ ਰਹੇ ਹਾਂ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ, ਜਗਤ ਉਲੰਘੇ ਜਾਏ। ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪਾਠ ਪੜ੍ਹੇ ਨਾ ਬੁੱਝੇ, ਭੇਖੀ ਭਰਮ ਭੁਲਾਵੇ, ਗਿਆਨਹੀਣ ਅਗਿਆਨੀ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ ਇਹ ਦੂਜੇ ਭਾਉ ਦਾ ਵਰਤ ਵਰਤਾਰਾ ਕਰਦਿਆਂ ਸਾਡੇ ਖਿਆਲ, ਸਾਡੇ ਵਲਵਲੇ, ਸਾਡੀਆਂ ਭਾਵਨਾਵਾਂ ਇਹ ਵੀ ਅੱਤ ਨੀਵੇਂ ਦਰਜੇ ਜਾਂ ਸਤਾ 'ਤੇ ਹੋ ਗਏ ਹਨ, ਨੀਵੇਂ ਵੇਵ ਲੈਂਥ ਦੇ ਹੋ ਗਏ ਹਨ, ਜਿਸ ਕਰਕੇ ਸਾਡੇ ਖਿਆਲਾਂ ਜਾਂ ਭਾਵਨਾਵਾਂ ਅਤੇ ਗੁਰਬਾਣੀ ਦੀ ਇਸ ਉੱਚੀ ਸੁੱਚੀ ਸਤਾ ਦੀ ਵਿਚਕਾਰ ਅਤਿਅੰਤ ਪਾੜਾ ਹੋ ਜਾਂਦਾ ਹੈ, ਫਾਸਲਾ ਹੋ ਜਾਂਦਾ ਹੈ, ਅੰਤਰ ਹੋ ਜਾਂਦਾ ਹੈ, ਵਿੱਥ ਜਾਂ ਦੂਰੀ ਪੈ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਡੇ ਨੀਵੇਂ ਅਤੇ ਦੂਜੇ ਭਾਉ ਦੀ ਰੰਗਤ ਨਾਲ ਮੈਲੇ ਹੋਏ ਹੋਏ ਮਨ ਦੀ ਇਸ ਉੱਚੀ ਸੁੱਚੀ ਗੁਰਬਾਣੀ ਦੀ ਆਤਮਿਕ ਸਤਾ, ਡਿਵਾਈਨ ਵੇਵਲੈਂਥ ਤੱਕ ਪਹੁੰਚ ਨਹੀਂ ਹੋ ਸਕਦੀ। ਸੋ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ ਨਹੀਂ ਹੁੰਦੀ, ਸਾਂਝ ਨਹੀਂ ਪੈਂਦੀ, ਲੇਵਾ ਦੇਵੀ ਨਹੀਂ ਹੁੰਦੀ, ਇੱਕ ਸੁਰਤਾ ਨਹੀਂ ਹੁੰਦੀ। ਸੋ ਇਸ ਦੂਜੇ ਭਾਵ ਦੇ ਭਰਮ ਭੁਲੇਖਿਆਂ ਵਿੱਚੋਂ ਨਿਕਲਣ ਲਈ ਸਾਨੂੰ ਮੁੜ ਤ੍ਰੈ ਗੁਣਾਂ ਤੋਂ ਇੱਕ ਏਕੇ ਨਾਲ ਜੁੜਨਾ ਪਏਗਾ, ਅਰਥਾਤ ਆਪਣੀਆਂ ਮਾਇਕੀ ਸਿਆਣਪਾਂ, ਆਪਣੀਆਂ ਉਕਤੀਆਂ ਜੁਕਤੀਆਂ, ਏਹੜ ਤੇਹੜ, ਹੋਮੇ ਅਤੇ ਮੈਂ ਮੇਰੀ ਆਦਿ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ ਪਏਗਾ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ, ਗੁਰ ਪ੍ਰਸਾਦੀ ਏਕ ਲਿਵ ਲਾਗੀ, ਦੁਬਿਧਾ ਤਦੇ ਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੀਰਾਂ ਦੀਆਂ ਲਿਖਤਾਂ, ਗੁਰਬਾਣੀ ਵਿਚਾਰ ਨੰਬਰ 130, ਦੂਜਾ ਭਾਉ ਭਾਗ 5, ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅੱਡੋ ਅੱਡਰੇ ਵਿਸ਼ਿਆਂ ਦੇ ਉੱਤੇ ਗੁਰਮੁਖ ਪਿਆਰਿਆਂ ਦੀਆਂ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।